ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ ਸਹਿਬੇ ਕਮਾਲ ਸਹਿਬੇ ਦੋ ਆਲਮ ਸਰਵਰ ਏ ਕੈਨਾਤ ਹਾਜਰਾ ਹਜੂਰ ਜਾਹਰਾ ਜਹੂਰ ਸਰਵ ਕਲਾ ਭਰਪੂਰ ਸ਼ਬਦ ਗੁਰੂ ਬਾਣੀ ਗੁਰੂ ਸੱਚ ਗੁਰੂ ਸਮਰੱਥ ਗੁਰੂ ਐਸੀ ਮਹਿਮਾ ਵਡਿਆਈ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਗੁਰੂ ਕੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ। ਆਓ ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਾਂਝੀ ਕਰੀਏ। ਕੋਈ ਵੀ ਰਸ ਨਾ ਵਾਂਝੀ ਨਾ ਰਹੇ। ਗੁਰੂ ਪਿਆਰ ਵਿੱਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਤਿਗੁਰਾਂ ਦੀ ਗੁਰਬਾਣੀ ਵਿੱਚ ਗੁਰੂ ਦੀ ਮਹਿਮਾ ਦਾ ਜ਼ਿਕਰ ਆਇਆ ਹੈ ਨਾ, ਉੱਥੇ ਵਚਨ ਮਿਲਦਾ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਉ। ਉਹਨੂੰ ਸਤਿਗੁਰ ਕਹਿੰਦੇ ਨੇ ਜੋ ਸਾਰਿਆਂ ਨੂੰ ਆਪਣੇ ਨਾਲ ਮਿਲਾ ਲਵੇ, ਭਾਵ ਕਿ ਗੁਰੂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਿ ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਜੈਨੀ, ਬੋਧੀ, ਪਾਰਸੀ, ਇਸ ਤਰ੍ਹਾਂ ਦਾ ਕੋਈ ਵਿਤਕਰਾ ਗੁਰੂ ਦੇ ਜੀਵਨ ਵਿੱਚ ਨਹੀਂ ਹੁੰਦਾ। ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਲਾਈ ਜੀਓ। ਉਹਨਾਂ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੁੰਦਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਉ ਵਰਨਾ ਕਉ ਸਾਂਝਾ। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨਾ ਦਿਸੈ ਬਾਹਰਾ ਜੀਓ। ਤਾਂ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹ ਹਿੰਦੂ ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਨੇ, ਮੁਸਲਮਾਨ ਭਰਾਵਾਂ ਦੇ ਧਾਰਮਿਕ ਅਸਥਾਨਾਂ ਤੇ ਵੀ ਪਹੁੰਚਦੇ ਨੇ, ਜੋਗੀਆਂ ਕੋਲ ਵੀ ਜਾਂਦੇ ਨੇ, ਪੰਡਤਾਂ ਮਲਾਣਿਆਂ ਕੋਲ, ਸਭ ਕੋਲ ਪਹੁੰਚ ਕਰਕੇ ਉਹਨਾਂ ਨੇ ਰੱਬ ਦਾ ਸੱਚਾ ਸੁੱਚਾ ਸੁਨੇਹਾ ਸਭ ਨੂੰ ਦਿੱਤਾ। ਸੋ ਆਪ ਜੀ ਸ਼ਰਵਣ ਕਰ ਰਹੇ ਸੀ ਕਿ ਹਰਿਦੁਆਰ ਦੀ ਧਰਤੀ ਤੇ ਸਤਿਗੁਰੂ ਜੀ ਨੇ ਉਹ ਵਕਤ ਦੇ ਕਰਮਕੰਢੀ ਲੋਕਾਂ ਨੂੰ ਸਮਝਾਇਆ ਜਿਨ੍ਹਾਂ ਦਾ ਮਨ ਦਾ ਵਹਿਮ ਸੀ ਕਿ ਸਵਰਗਾਂ ਵਿੱਚ ਸਾਡੇ ਪੁਰਖੇ ਚਲੇ ਜਾਣਗੇ ਜੇ ਅਸੀਂ ਸੂਰਜ ਨੂੰ ਪਾਣੀ ਦੇਵਾਂਗੇ। ਪਰ ਪਾਤਸ਼ਾਹ ਜੀ ਕੀ ਕਹਿੰਦੇ? ਕਹਿੰਦੇ ਹੋਰ ਕਿਸੇ ਸਵਰਗ ਦੀ ਝਾਕ ਨਾ ਰੱਖੋ, ਬਲਕਿ ਇਹ ਧਰਤੀ ਨੂੰ ਹੀ ਸਵਰਗ ਬਣਾਓ। ਉਹ ਕਿਵੇਂ ਬਣਦੀ ਹੈ? ਜਦੋਂ ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ, ਲੋੜਵੰਦ ਦੀ ਲੋੜ ਪੂਰੀ ਹੁੰਦੀ ਹੈ, ਮਰੀਜ਼ ਨੂੰ ਦਵਾਈ ਮਿਲਦੀ ਹੈ ਤੇ ਮਦਦਗਾਰ ਦੀ ਮਦਦ ਹੁੰਦੀ ਹੈ, ਤਾਂ ਉਹ ਵਕਤ ਇਹ ਧਰਤੀ ਸਵਰਗ ਬਣ ਜਾਂਦੀ ਹੈ। ਹੋਰ ਕਿਸੇ ਸਵਰਗ ਤੇ ਸਿੱਖ ਝਾਕ ਨਹੀਂ ਰੱਖਦਾ। ਪਾਤਸ਼ਾਹ ਕਹਿੰਦੇ ਤੁਸੀਂ ਸੂਰਜ ਨੂੰ ਪਾਣੀ ਦਿੰਦੇ ਹੋ, ਤੁਹਾਡਾ ਇਹ ਵਹਿਮ ਹੈ ਕਿ ਪਾਣੀ ਸਾਡੇ ਪੁਰਖਿਆਂ ਨੂੰ ਪਿੱਤਰਾਂ ਨੂੰ ਪਹੁੰਚਦਾ, ਤੁਸੀਂ ਹੋਰ ਸਵਰਗ ਤੇ ਨਾ ਝਾਕ ਰੱਖੋ, ਇਹ ਧਰਤੀ ਨੂੰ ਹੀ ਸਵਰਗ ਬਣਾਓ। ਇੱਥੇ ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ, ਲੋੜਵੰਦ ਦੀ ਸਹਾਇਤਾ ਕਰੋ। ਤਾਂ ਫਿਰ ਸਤਿਗੁਰ ਬਨਾਰਸ ਦੀ ਧਰਤੀ ਤੇ ਪਹੁੰਚਦਿਆਂ ਹੋਇਆਂ ਇੱਥੇ ਇੱਕ ਪੰਡਿਤ ਹੈ ਚਤੁਰਦਾਸ, ਬਹੁਤ ਵੱਡਾ ਵਿਦਵਾਨ ਸੀ। ਇਹਨੂੰ ਵੀ ਗੁਰੂ ਮਹਾਰਾਜ ਨੇ ਸੱਚ ਦਾ ਰਸਤਾ ਦਿਖਾਇਆ ਹੈ ਤੇ ਇਸ ਧਰਤੀ ਤੇ ਸਤਿਗੁਰੂ ਜੀ ਨੇ ਤਿੰਨ ਵੱਡੇ ਕਾਰਜ ਕੀਤੇ ਨੇ। ਜਿੱਥੇ ਚਤੁਰਦਾਸ ਪੰਡਿਤ ਨੂੰ ਸੱਚੀ ਪੂਜਾ ਦਾ ਜ਼ਿਕਰ ਕੀਤਾ, ਉੱਥੇ ਦੋ ਮਹਾਨ ਸੂਰਮੇ, ਉਹ ਭਗਤ ਰੱਬ ਦੇ ਪਿਆਰੇ ਭਗਤ ਕਬੀਰ ਸਾਹਿਬ ਤੇ ਭਗਤ ਰਵਿਦਾਸ ਸਾਹਿਬ, ਉਹਨਾਂ ਦੀ ਬਾਣੀ ਨੂੰ ਵੀ ਸਤਿਗੁਰੂ ਜੀ ਨੇ ਇੱਥੋਂ ਲਿਆ ਹੈ। ਜਦੋਂ ਚਤੁਰਦਾਸ ਪੰਡਿਤ ਨੂੰ ਉਪਦੇਸ਼ ਕਰ ਰਹੇ ਸੀ ਨਾ ਗੁਰੂ ਪਾਤਸ਼ਾਹ, ਤਾਂ ਉਹ ਪੰਡਿਤ ਬੋਲਿਆ, ਕਹਿੰਦਾ ਵੀ ਜਿਹੋ ਜਿਹੇ ਬੋਲ ਤੁਹਾਡੇ ਨੇ ਵੀ ਇਹ ਸੱਚ ਦੇ ਬੋਲ ਨੇ। ਜਦੋਂ ਇਹ ਸੱਚ ਦੇ ਬੋਲ ਅਸੀਂ ਸੁਣਦੇ ਹਾਂ, ਸਾਡੇ ਅੰਦਰ ਤੱਕ ਇਹ ਲੈ ਜਾਂਦੇ ਨੇ, ਫਿਰ ਤੁਹਾਡੇ ਜਿਹੜੇ ਬੋਲ ਨੇ ਇਹ ਹਰ ਵਕਤ ਸਨਮੁੱਖ ਨੇ, ਇਹ ਕਿਸੇ ਸਮੇਂ ਦੇ ਮੁਥਾਜ ਨਹੀਂ, ਕਿਸੇ ਧੜੇ ਦੇ ਮੁਥਾਜ ਨਹੀਂ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ, ਇਹ ਸਮੇਂ ਤੇ ਧੜੇ ਤੋਂ ਉੱਪਰ ਨੇ। ਆਮ ਕਰਕੇ ਅਸੀਂ ਉਦੋਂ ਬੋਲਦੇ ਹਾਂ ਜਦੋਂ ਸਾਡੇ ਧੜੇ ਦੀ ਗੱਲ ਹੋਵੇ, ਨਹੀਂ ਅਸੀਂ ਚੁੱਪ ਹਾਂ। ਪਰ ਗੁਰੂ ਨਾਨਕ ਮਹਾਰਾਜ ਦੇ ਵਚਨ ਜਦੋਂ ਚਤੁਰਦਾਸ ਪੰਡਿਤ ਨੇ ਸੁਣੇ, ਕਹਿੰਦਾ ਇਸ ਧਰਤੀ ਤੇ ਵੀ ਦੋ ਮਹਾਨ ਸੂਰਮੇ ਨੇ, ਕਿਹੜੇ ਕਿਹੜੇ? ਭਗਤ ਕਬੀਰ ਸਾਹਿਬ ਤੇ ਭਗਤ ਰਵਿਦਾਸ ਸਾਹਿਬ। ਉਹਨਾਂ ਦੇ ਬੋਲ ਵੀ ਜਦੋਂ ਅਸੀਂ ਸੁਣਦੇ ਹਾਂ ਨਾ, ਉਹ ਸਾਡੇ ਅੰਦਰ ਤੱਕ ਲੈ ਜਾਂਦੇ ਨੇ। ਹੁਣ ਕਬੀਰ ਸਾਹਿਬ ਨੇ ਉਹ ਧਰਤੀ ਤੇ ਵਚਨ ਕੀਤੇ, ਕਾਂਸੀ ਦੀ ਧਰਤੀ ਤੇ, ਜਿਹੜਾ ਪੰਡਿਤਾਂ ਦਾ ਗੜ੍ਹ ਸੀ। ਕਬੀਰ ਠਾਕੁਰ ਪੂਜੈ ਮੋਲ ਲੈ ਮਨ ਹਟ ਤੀਰਥ ਜਾਹੇ, ਇਹ ਛੋਟੀ ਗੱਲ ਥੋੜੀ ਸੀ ਕੋਈ ਕਿ ਉਹਨਾਂ ਦੇ ਹਜੂਮ ਦੇ ਖਿਲਾਫ ਬੋਲ ਜਾਣਾ। ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਦੇ ਅਸਥਾਨ ਤੇ ਭਗਤ ਰਵਿਦਾਸ ਸਾਹਿਬ ਦੇ ਅਸਥਾਨ ਤੇ ਪਹੁੰਚੇ, ਤਾਂ ਉੱਥੇ ਜਾ ਕੇ ਕਈ ਦਿਨ ਰੁਕੇ। ਪੁੱਛਿਆ ਸੀ ਨਾ ਸਿੱਧਾ ਨੇ, ਕਹਿੰਦੇ ਨਾਨਕ ਜੀ ਤੁਸੀਂ ਘਰ ਘਾਟ ਕਿਉਂ ਛੱਡਿਆ? ਤੁਸੀਂ ਤਾਂ ਗ੍ਰਿਸਤੀ ਹੋ, ਬਾਲ ਬੱਚੀਆਂ ਵਾਲੇ ਹੋ, ਤੁਸੀਂ ਆਪਣਾ ਘਰ ਘਾਟ ਛੱਡ ਕੇ ਕਿਉਂ ਆਏ ਹੋ? ਤਾਂ ਮਹਾਰਾਜ ਨੇ ਵਚਨ ਕੀਤਾ ਸੀ, ਗੁਰਮਥ ਖੋਜਿਤ ਭਏ ਉਦਾਸੀ, ਦਰਸ਼ਨ ਕੈ ਤਾਂ ਹੀ ਭੇਖ ਨਿਵਾਸੀ। ਮੈਂ ਤਾਂ ਗੁਰਮੁਖਾਂ ਦੀ ਖੋਜ ਵਿੱਚ ਚੱਲਿਆ ਹਾਂ, ਰੱਬ ਦੇ ਪਿਆਰਿਆਂ ਨੂੰ ਭਾਲਦਾ ਫਿਰਦਾ ਹਾਂ। ਤਾਂ ਕਬੀਰ ਸਾਹਿਬ, ਰਵਿਦਾਸ ਸਾਹਿਬ, ਉਹਨਾਂ ਦੇ ਬੋਲ ਗੁਰੂ ਨਾਨਕ ਮਹਾਰਾਜ ਨੇ ਪ੍ਰਾਪਤ ਕੀਤੇ ਤੇ ਉਹ ਆਪਣੀ ਪੋਥੀ ਵਿੱਚ ਦਰਜ ਕਰ ਲਏ। ਮਤਲਬ ਉੱਥੇ ਕਈ ਦਿਨ ਰੁਕੇ, ਕਿਉਂਕਿ ਉਹ ਸ਼ਬਦ ਅੰਕਿਤ ਕਰਨ ਨੂੰ, ਲਿਖਣ ਨੂੰ ਕਈ ਦਿਨ ਲੱਗੇ। ਭਗਤ ਕਬੀਰ ਸਾਹਿਬ ਦੀ ਬਾਣੀ ਤੇ ਭਗਤ ਰਵਿਦਾਸ ਸਾਹਿਬ ਦੀ ਬਾਣੀ ਕਾਂਸੀ ਦੀ ਧਰਤੀ ਤੋਂ ਗੁਰੂ ਨਾਨਕ ਮਹਾਰਾਜ ਨੇ ਆਪ ਪ੍ਰਾਪਤ ਕੀਤੀ ਹੈ। ਤਾਂ ਫਿਰ ਜਿਹੜੇ ਅਸਥਾਨ ਨੂੰ ਗੋਰਖ ਮਤਾ ਕਿਹਾ ਜਾਂਦਾ ਸੀ ਨਾ, ਇਹ ਜੋਗੀਆਂ ਦਾ ਗੜ੍ਹ ਸੀ ਤੇ ਇੱਥੇ ਜਾ ਕੇ ਜਦੋਂ ਗੁਰੂ ਨਾਨਕ ਮਹਾਰਾਜ ਨੇ ਸੱਚ ਦਾ ਹੋਕਾ ਦਿੱਤਾ, ਇਹ ਨਾਨਕ ਮਤਾ ਬਣ ਗਿਆ। ਸਿੱਧ ਆਸਣ ਸਭ ਜਾਗਤ ਦੇ, ਨਾਨਕ ਆਦ ਮਤੇ ਜੇ ਕੋਆ। ਗੋਰਖ ਮਤਾ ਨਾਨਕ ਮਤਾ ਬਣ ਗਿਆ, ਤੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਸੁਣ ਕੇ ਕੌੜੇ ਰੀਠੇ ਮਿੱਠੇ ਹੋ ਗਏ। ਇੱਥੇ ਰੁਕਾਂ। ਇਹ ਉਹ ਗੁਰੂ ਨਾਨਕ ਪਾਤਸ਼ਾਹ ਹੈ ਜਿਹਦੇ ਚਰਨਾਂ ਦੀ ਛੋਹ ਲੈ ਕੇ, ਜਿਹਦੇ ਬਚਨਾਂ ਨੂੰ ਸੁਣ ਕੇ, ਜਿਹਦੇ ਕੀਰਤਨ ਨੂੰ ਸੁਣ ਕੇ, ਜਿਹਦੇ ਦਰਸ਼ਨ ਪਾ ਕੇ ਕੌੜੇ ਰੀਠੇ ਮਿੱਠੇ ਹੋ ਜਾਂਦੇ ਨੇ ਤੇ ਅੱਜ ਤੱਕ ਮਿੱਠੇ ਨੇ। ਪਰ ਆਪਾਂ ਉਹੀ ਗੁਰੂ ਦੇ ਸਿੱਖ ਅਖਵਾਉਣ ਵਾਲੇ ਹਾਂ, ਆਪਾਂ ਕੌੜੇ ਚੰਗੇ ਨਹੀਂ ਲੱਗਦੇ, ਆਪਾਂ ਕੌੜੇ ਚੰਗੇ ਨਹੀਂ ਲੱਗਦੇ। ਜਦੋਂ ਵੀ ਬੋਲੀਏ ਤਾਂ ਮਿੱਠੇ ਬਚਨ ਬੋਲੀਏ। ਇਹ 'ਚ ਤਾਂ ਰੀਠੇ ਵੀ ਮਿੱਠੇ ਹੋਏ ਆ, ਨਹੀਂ ਤਾਂ ਮਹਾਰਾਜ ਨੇ ਬਚਨ ਕੀਤਾ, ਨਾਨਕ ਫਿੱਕੇ ਬੋਲਿਆ ਤਾਨ ਮਨ ਫਿੱਕਾ ਹੋਏ। ਤਾਂ ਇਸ ਤਰ੍ਹਾਂ ਦੇ ਇਨਸਾਨ ਨੂੰ ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ ਕੋਈ ਜਗ੍ਹਾ ਨਹੀਂ ਜੇ। ਹੁਣ ਸਤਿਗੁਰੂ ਜੀ ਇੱਥੋਂ ਅੱਗੇ ਚਰਨ ਪਾਉਂਦੇ ਨੇ ਗਿਆ, ਗਿਆ ਤੋਂ ਪਟਨਾ ਦੀ ਧਰਤੀ ਤੇ। ਮਰਦਾਨਾ ਬੋਲਦਾ ਪਾਤਸ਼ਾਹ, ਆ ਜਿਹੜੇ ਪਟਨੇ ਦੇ ਲੋਕ ਨੇ ਨਾ, ਇਹ ਪਰਮਾਤਮਾ ਦੇ ਨਾਮ ਨਾਲ ਕਿਉਂ ਨਹੀਂ ਜੁੜੇ, ਕੀ ਕਾਰਨ ਹੈ? ਇਹ ਆਪੋ ਆਪਣੇ ਧੰਦ ਧੰਧਾਰਿਆਂ ਵਿੱਚ ਲੱਗੇ ਹੋਏ ਨੇ, ਇਹ ਉਹਦੇ ਨਾਲ ਕਿਉਂ ਨਹੀਂ ਜੁੜੇ? ਉਹ ਵਕਤ ਸਤਿਗੁਰੂ ਜੀ ਨੇ ਆਪਣਾ ਦੀ ਚਰਨਾਂ ਦੀ ਛੋਹ ਦੇ ਨਾਲ ਇੱਕ ਪੱਥਰ ਦਾ ਟੁਕੜਾ ਭਾਈ ਮਰਦਾਨੇ ਨੂੰ ਦਿੱਤਾ। ਕਹਿੰਦੇ ਮਰਦਾਨਿਆਂ ਜਾ, ਇਹਦੀ ਕੋਈ ਨਾ ਕੋਈ ਵਸਤੂ ਲਿਆ। ਭਾਈ ਮਰਦਾਨਾ ਜਾਂਦਾ, ਜਦੋਂ ਮਠਿਆਈਆਂ ਵਾਲੀ ਦੁਕਾਨ ਤੇ ਪਹੁੰਚੇ ਹਨ, ਮਾਲਕ ਕਹਿੰਦਾ ਇਹ ਤੇਰੇ ਪੱਥਰ ਦਾ ਅਸੀਂ ਕੀ ਕਰਨਾ? ਉਹਨੇ ਚਾਰ ਇੱਕ ਲੱਡੂ ਉਹਦੀ ਝੋਲੀ ਚ ਪਾਤੇ, ਜਾ ਮਰਦਾਨਿਆਂ ਲੈ ਜਾ, ਇਹ ਪੱਥਰ ਅਸੀਂ ਕੀ ਕਰਨਾ? ਸਬਜ਼ੀਆਂ ਵਾਲੀ ਦੁਕਾਨ ਤੇ ਜਾਂਦਾ, ਉਹਨੇ ਵੀ ਆਹੀ ਕੀਤਾ, ਉਹਨੇ ਚਾਰ ਇੱਕ ਗਾਜਰਾਂ ਚਾਰ ਇੱਕ ਮੂਲੀਆਂ ਪਾਤੀਆਂ, ਝੋਲੀ ਚ ਆਲੂ ਪਾਤੇ, ਜਾ ਲੈ ਜਾ। ਬਜਾਜ ਦੀ ਦੁਕਾਨ ਤੇ ਜਾਂਦਾ, ਉਹਨੇ 2-4 ਮੀਟਰ ਕੱਪੜਾ ਦੇਤਾ। ਮਰਦਾਨਾ ਸੋਚਦਾ ਕਿ ਮੇਰੇ ਗੁਰੂ ਨਾਨਕ ਮਹਾਰਾਜ ਦੇ ਇਹਨੂੰ ਪਾਵਨ ਹੱਥ ਲੱਗੇ ਹੋਣ, ਕਰ ਕਮਲ ਲੱਗੇ ਹੋਣ, ਇਹ ਇੰਨਾ ਫਜ਼ੂਲ ਨਹੀਂ ਹੋ ਸਕਦਾ, ਇਹ ਇੰਨਾ ਫਜ਼ੂਲ ਨਹੀਂ ਹੋ ਸਕਦਾ। ਉਹ ਵਕਤ ਭਾਈ ਮਰਦਾਨਾ ਸਾਲ ਸਰਾਏ ਜੌਹਰੀ ਦੇ ਕੋਲ ਚਲਾ ਗਿਆ। ਉਹਨੇ ਜਦੋਂ ਉਹ ਪੱਥਰ ਵੇਖਿਆ ਨਾ, ਉਹ ਵਕਤ 100 ਰੁਪਇਆ ਲੈ ਕੇ ਆਇਆ ਆਪਣੇ ਘਰ ਤੋਂ ਜਾ ਕੇ, ਤੇ ਭੇਟਾ ਰੱਖ ਕੇ ਮੱਥਾ ਟੇਕਿਆ। ਕਹਿਣ ਲੱਗਿਆ, ਮੇਰੇ ਪੁਰਖਾਂ ਨੇ ਕਿਹਾ ਸੀ ਕਿ ਜਦੋਂ ਇਸ ਤਰ੍ਹਾਂ ਦੀ ਜਾਤ ਦਾ ਕੋਈ ਹੀਰਾ ਮਿਲੇ, ਉਹਨਾਂ ਨੂੰ ਪਰਖ ਸੀ ਨਾ ਸਾਲ ਸਰਾਏ ਨੂੰ, ਤਾਂ 100 ਰੁਪਇਆ ਤਾਂ ਕੇਵਲ ਦਰਸ਼ਨੀ ਭੇਟ ਹੈ, ਮੁੱਲ ਦੀ ਗੱਲ ਤਾਂ ਬਾਅਦ ਵਿੱਚ ਹੈ। ਹੁਣ ਮਰਦਾਨਾ ਜਦੋਂ ਆ ਗਿਆ ਸਤਿਗੁਰਾਂ ਦੇ ਕੋਲ, ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਜਾ, ਜਿਹਨੇ ਭੇਟਾ ਦਿੱਤੀ ਹੈ ਉਹਨੂੰ ਲਿਆ। ਤੇ ਜਦੋਂ ਗਿਆ ਮਰਦਾਨਾ, ਉਹ ਸਾਰੀ ਵਾਰਤਾ ਪੁੱਛਦਾ ਸਾਲ ਸਰਾਏ ਜੌਹਰੀ, ਤੂੰ ਇਹ ਪੱਥਰ ਕਿਉਂ ਲੈ ਕੇ ਚੱਲਿਆ ਸੀ? ਕਹਿੰਦਾ, ਮੈਂ ਤਾਂ ਆਪਣੀ ਭੁੱਖ ਦਾ ਪ੍ਰਬੰਧ ਕਰਦਾ ਸੀ। ਤਾਂ ਉਹ ਵਕਤ ਉਹ ਆਪਣੇ ਨੌਕਰ ਅਧਰਕੇ ਨੂੰ ਨਾ ਫਲ ਫਰੂਟ ਦੇ ਕੇ ਭੇਜਦਾ, ਕਹਿੰਦਾ ਜਾ ਇਹਦੇ ਮੁਰਸ਼ਦ ਕੋਲ ਲੈ ਜਾ, ਇਹਨਾਂ ਦੀ ਭੁੱਖ ਮਿਟ ਜੂ। ਹੁਣ ਅਧਰਕਾ ਆਇਆ, ਆ ਕੇ ਉਹਨੇ ਨੀਵਾਂ ਹੋ ਕੇ ਮਹਾਰਾਜ ਦੇ ਅੱਗੇ ਮੱਥਾ ਟੇਕਿਆ ਤੇ ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਜਿਨ ਕੋ ਨਜ਼ਰ ਕਰਮ ਤਿਨ ਕਾਰ, ਨਾਨਕ ਨਦਰੀ ਨਜ਼ਰ ਨਿਹਾਲ। ਸਤਿਗੁਰਾਂ ਦੇ ਬਚਨ ਪਾਏ, ਨਿਹਾਲ ਪਦਵੀ ਨੂੰ ਪ੍ਰਾਪਤ ਹੋਇਆ। ਅਜੇ ਜਦੋਂ ਵਾਪਸ ਆਇਆ, ਸਾਲ ਸਰਾਏ ਪੁੱਛਦਾ, ਕਹਿੰਦਾ ਵੀ ਤੈਨੂੰ ਇਹ ਰੰਗ ਕਿੱਥੋਂ ਲੱਗਿਆ? ਧਿਆਨ ਦਿਓ, ਗੁਰਮੁਖ ਦਾ ਤੇ ਮਨਮੁਖ ਦਾ ਚਿਹਰਾ ਵੀ ਬਹੁਤ ਕੁਝ ਦੱਸ ਦਿੰਦਾ ਹੈ। ਸ਼ਬਦਾਂ ਦੀ ਗੱਲ ਤਾਂ ਬਾਅਦ ਵਿੱਚ ਹੈ ਨਾ, ਵੀ ਗੁਰਮੁਖ ਤੇ ਮਨਮੁਖ ਜਦੋਂ ਬੋਲਦਾ ਬਹੁਤ ਕੁਝ ਦਿਸ ਜਾਂਦਾ ਹੈ, ਕਿਉਂਕਿ ਜਿਹੜਾ ਸ਼ਬਦ ਹੈ ਇਹ ਸਾਡੇ ਅੰਦਰਲੀ ਤਸਵੀਰ ਹੈ। ਜੋ ਵੀ ਮਨੁੱਖ ਸ਼ਬਦ ਬੋਲਦਾ ਹੈ, ਇਹ ਸਾਡੇ ਅੰਦਰਲੀ ਤਸਵੀਰ ਹੈ। ਮਨੁੱਖ ਦੇ ਅੰਦਰ ਜੋ ਕੁਝ ਹੁੰਦਾ ਹੈ ਉਹ ਉਹਦੇ ਬੋਲਾਂ ਰਾਹੀਂ ਉਹਦੇ ਸ਼ਬਦਾਂ ਰਾਹੀਂ ਪ੍ਰਗਟ ਹੋ ਜਾਂਦਾ। ਪਰ ਗੁਰਮੁਖ ਤੇ ਮਨਮੁੱਖ ਦੀ ਚਾਲ ਢਾਲ, ਉਹਦਾ ਚਿਹਰਾ, ਉਹ ਸਭ ਕੁਝ ਦੱਸ ਦਿੰਦਾ। ਜਦੋਂ ਅਧਰਕਾ ਆਇਆ ਨਾ, ਸਾਲਸ ਰਾਏ ਜੌਹਰੀ ਪੁੱਛਦਾ, ਕਹਿੰਦਾ ਵੀ ਇਹ ਰੰਗ ਕਿੱਥੋਂ ਲੱਗਿਆ ਤੈਨੂੰ? ਕਹਿੰਦਾ ਜਿਹਦੇ ਕੋਲ ਭੇਜਿਆ ਸੀ। ਤਾਂ ਫਿਰ ਸਾਲਸ ਰਾਏ ਆਪ ਆਇਆ, ਆ ਕੇ ਨਮਸਕਾਰ ਕੀਤੀ। ਪਾਤਸ਼ਾਹ ਕਹਿੰਦੇ ਕੀ ਕਰਦਾ ਹੁੰਦਾ? ਕਹਿੰਦਾ ਜੀ ਜੌਹਰੀ ਹੁੰਦਾ, ਹੀਰੇ ਪਰਖਦਾ ਹੁੰਦਾ। ਪਾਤਸ਼ਾਹ ਕਹਿੰਦੇ ਕਦੇ ਜੀਵਨ ਪਰਖਿਆ ਕਦੇ ਆਪਣਾ? ਕਦੇ ਇਹਦਾ ਹਿਸਾਬ ਕਿਤਾਬ ਲਾਇਆ ਵੀ ਜੀਵਨ ਕਿੱਥੇ ਖੜਾ? ਮਨੁੱਖਾ ਜੀਵਨ ਕਾਹਦੇ ਲਈ ਮਿਲਿਆ? ਕੀ ਕਰਦੇ, ਕੀ ਕਰਨਾ ਚਾਹੀਦਾ ਤੈਨੂੰ? ਇਹਦੀ ਪਰਖ ਕੀਤੀ ਹੈ? ਚੁੱਪ ਹੋ ਗਿਆ। ਕਹਿੰਦਾ ਪਾਤਸ਼ਾਹ ਵੀ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਦੇ ਦਿਓ। ਕਹਿੰਦੇ ਨਾਮ ਇਉਂ ਨਹੀਂ ਮਿਲਦਾ ਜਿਵੇਂ ਤੂੰ ਲੈਣ ਆ ਗਿਆ। ਕਿਵੇਂ ਮਿਲਦਾ ਹੈ? ਕਹਿੰਦੇ ਮੈਨੂੰ ਐਂ ਦੱਸ ਵੀ ਆਹ ਕੌਣ ਹੈ? ਕਹਿੰਦਾ ਜੀ ਮੇਰਾ ਨੌਕਰ ਹੈ ਅਧਰਕਾ। ਅੱਛਾ, ਕੀ ਕਰਦਾ ਹੁੰਦਾ ਇਹ? ਪਾਤਸ਼ਾਹ ਵੀ ਜਦੋਂ ਮੈਂ ਪ੍ਰਸ਼ਾਦਾ ਛਕਣਾ ਹੋਵੇ ਨਾ, ਇਹ ਮੈਨੂੰ ਥਾਲ ਪਰੋਸ ਕੇ ਦਿੰਦਾ, ਭੋਜਨ ਕਰਾਉਂਦਾ, ਤੇ ਜਦੋਂ ਮੈਂ ਪ੍ਰਸ਼ਾਦਾ ਛਕ ਲਵਾਂ ਫਿਰ ਮੇਰੇ ਜੂਠੇ ਭਾਂਡੇ ਚੱਕਦਾ ਹੁੰਦਾ। ਇਸ ਤੋਂ ਇਲਾਵਾ ਮੇਰਾ ਮੰਜਾ ਬਿਸਤਰਾ ਵੀ ਇਹੀ ਵਸਾਉਂਦਾ। ਜਦੋਂ ਮੈਂ ਕਿਤੇ ਜਾਣਾ ਹੋਵੇ ਮੇਰੇ ਚਰਨ ਵੀ ਘੁੱਟਦਾ ਤੇ ਮੇਰੇ ਜੋੜੇ ਵੀ ਅੱਗੇ ਰੱਖਦਾ, ਮੇਰੇ ਕੱਪੜੇ ਵੀ ਧੋਂਦਾ, ਮੇਰੇ ਘਰ ਦੀ ਸਫਾਈ ਵੀ ਕਰਦਾ। ਕਹਿੰਦੇ ਨਾਮ ਤਾਂ ਮਿਲਜੂ ਪਰ ਤੈਨੂੰ ਇੱਕ ਵਚਨ ਕਰਨਾ ਪੈਣਾ। ਜੀ ਕਿਹੜਾ? ਕਹਿੰਦੇ ਵੀ ਜੋ ਕੁਝ ਅੱਜ ਤੱਕ ਅਧਾਰਕਾ ਕਰਦਾ ਰਿਹਾ ਇਹ ਸਭ ਕੁਝ ਤੈਨੂੰ ਕਰਨਾ ਪੈਣਾ। ਉਲਟਾ ਖੇਲ ਪਰਮਕਾ ਪੈਰੀ ਪਵਣਾ ਜਗ ਵਰਤਾਇਆ ਭਾਈ ਗੁਰਦਾਸ। ਕਾਰਨ ਕੀ ਸੀ? ਸਾਲ ਸਰਾਏ ਦੇ ਅੰਦਰੋਂ ਭਾਂਡਾ ਖਾਲੀ ਕਰਨਾ ਸੀ, ਜਿੱਥੇ ਹੰਕਾਰ ਭਰਿਆ ਹੋਇਆ ਸੀ ਨਾ। ਗੱਲ ਤਾਂ ਇਹ ਸੀ, ਕਹਿੰਦੇ ਜੋ ਕੁਝ ਤੇਰਾ ਸੇਵਕ ਕਰਦਾ ਹੈ ਇਹ ਸਭ ਕੁਝ ਤੈਨੂੰ ਕਰਨਾ ਪੈਣਾ। ਜੇ ਮਨਜ਼ੂਰ ਹੈ ਵੀ ਜਦੋਂ ਅਧਾਰਕਾ ਪ੍ਰਸ਼ਾਦਾ ਛਕੇ ਦੇ ਭਾਂਡੇ ਤੂੰ ਚੱਕਣੇ ਆ, ਇਹਦਾ ਬਿਸਤਰਾ ਵੀ ਤੂੰ ਵਿਛਾਉਣਾ, ਇਹਦੇ ਚਰਨਾਂ 'ਚ ਜੋੜੇ ਵੀ ਤੂੰ ਪਾਉਣੇ ਆ, ਜੋ ਕੁਝ ਤੂੰ ਕਰਦਾ ਸੀ ਸਭ ਕੁਝ ਤੈਨੂੰ ਕਰਨਾ ਪੈਣਾ, ਜੇ ਪਰਵਾਨਾ ਤੇ ਨਾਮ ਦੀ ਦਾਤ ਮਿਲ ਜੂ। ਕਹਿੰਦਾ ਜੀ ਸੱਤ ਵਚਨ। ਪਾਤਸ਼ਾਹ ਜਦੋਂ ਚੱਲਣ ਲੱਗੇ ਨਾ, ਕਹਿੰਦਾ ਮਹਾਰਾਜ ਵੀ ਹੁਣ ਜਾਇਓ ਨਾ। ਕਿਉਂ? ਵੀ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਹੋਣਾ। ਪਾਤਸ਼ਾਹ ਕਹਿੰਦੇ ਵੀ ਆਵਾਂਗਾ ਪਰ ਹੁਣ ਨਹੀਂ, ਹੁਣ ਰੁਕਣਾ ਪੈਣਾ, ਤੈਨੂੰ ਉਡੀਕ ਕਰਨੀ ਪੈਣੀ ਆ, ਤੇਰੇ ਘਰ ਦੇ ਵਿੱਚ ਹੀ ਆਵਾਂਗਾ ਪਰ ਆਵਾਂਗਾ ਦਸਵੇਂ ਜਾਮੇ ਚ। ਵਚਨ ਸੀ ਨਾ, ਗੁਰੂ ਤਰਕਾਲ ਦਰਸੀ ਹੈ, ਆਵਾਂਗਾ ਜ਼ਰੂਰ ਪਰ ਦਸਵੇਂ ਜਾਮੇ ਵਿੱਚ ਆਵਾਂਗਾ। ਸਤਿਗੁਰੂ ਜੀ ਨੇ ਉਹਨੂੰ ਸਮਝਾ ਦਿੱਤਾ ਕਿ ਸੱਚਾ ਜੀਵਨ ਕਿਵੇਂ ਮਿਲਦਾ, ਨਾਮ ਦੀ ਦਾਤ ਕਿੱਥੇ ਟਿਕਦੀ ਹੈ। ਕੇਵਲ ਹੀਰੇ ਹੀ ਪਰਖਦਾ, ਆਪਣਾ ਜੀਵਨ ਵੀ ਪਰਖਿਆ ਕਰ। ਇੱਥੋਂ ਸਤਿਗੁਰ ਚੱਲੇ ਢਾਕੇ ਦੀ ਧਰਤੀ ਤੇ ਧਨਪੁਰ। ਇੱਥੇ ਇੱਕ ਜਾਦੂਗਰਨੀ ਰਹਿੰਦੀ ਹੈ ਜਿਹਦਾ ਨਾਮ ਇਤਿਹਾਸ ਵਿੱਚ ਨੂਰ ਸ਼ਾਹ ਹੈ। ਇਹਦੇ ਕੋਲ ਸਮੋਹਿਤ ਕਿਰਿਆ ਸੀ। ਇਹ ਕੀ ਕਿਰਿਆ ਹੁੰਦੀ ਹੈ ਕਿ ਕਿਸੇ ਨੂੰ ਆਪਣੇ ਵੱਲ ਸਮੋਹਿਤ ਕਰ ਲੈਣਾ, ਆਕਰਸ਼ਿਤ ਕਰ ਲੈਣਾ, ਇੱਕ ਵਿਦਿਆ ਹੈ। ਤੇ ਐਸਾ ਵੀ ਸੁਣਿਆ ਜਿਹਨੂੰ ਇਹ ਕਿਰਿਆ ਆਉਂਦੀ ਹੈ ਨਾ, ਜੇ ਆਕਾਸ਼ ਵਿੱਚ ਪੰਛੀ ਉੱਡਦਾ ਜਾ ਰਿਹਾ ਹੈ ਉਹਦੇ ਵੱਲ ਵੇਖ ਕੇ ਉਹ ਆਪਣਾ ਮੂੰਹ ਘੁਵਾ ਦੇਣ, ਗਰਦਨ ਘੁਵਾ ਦੇਣ, ਤਾਂ ਉੱਡਦਾ ਪੰਛੀ ਧਰਤੀ ਤੇ ਗਿਰ ਜਾਂਦਾ ਹੈ। ਸਮੋਹਿਤ ਕਿਰਿਆ। ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰ ਦਵਾਂ, ਪਿੱਛੇ ਜੇ ਅਮਰੀਕਾ ਦੀ ਧਰਤੀ ਤੇ ਇਹ ਪ੍ਰਕਿਰਿਆ ਤੇ ਉਹਨਾਂ ਨੇ ਪਾਬੰਦੀ ਲਾ ਦਿੱਤੀ, ਸਮੋਹਿਤ ਕਿਰਿਆ। ਨੂਰਸਾ ਜਾਦੂਗਰਨੀ ਨੂੰ ਆਉਂਦੀ ਸੀ, ਇਹ ਜਾਦੂ ਕਰਦੀ ਸੀ। ਜੇ ਕੋਈ ਇਹਦੇ ਕੋਲ ਮਨੁੱਖ ਆਉਂਦਾ ਸੀ ਨਾ, ਇਹ ਕਹਿੰਦੀ ਸੀ ਤੂੰ ਭੇਡੂ ਹੈ, ਤਾਂ ਉਹ ਭੇਡੂ ਵਾਂਗੂ ਹੀ ਬੋਲਦਾ ਸੀ। ਜੇ ਮਨੁੱਖ ਨੂੰ ਕਹਿੰਦੀ ਸੀ ਤੂੰ ਗਾਂ, ਉਹ ਗਾਂ ਵਾਂਗੂ ਹੀ ਬੋਲਦਾ ਸੀ। ਜੇ ਕਿਸੇ ਨੂੰ ਕਹਿੰਦੀ ਸੀ ਤੂੰ ਕੁੱਤਾ, ਉਹ ਕੁੱਤੇ ਵਾਂਗ ਹੀ ਭੌਂਕਦਾ ਸੀ। ਤੇ ਜਦੋਂ ਪਾਤਸ਼ਾਹ ਦੇ ਕੋਲ ਪਹੁੰਚੇ, ਮਰਦਾਨਾ ਇਹਦੇ ਗੇੜ ਚ ਆ ਗਿਆ। ਹੁਣ ਪਾਤਸ਼ਾਹ ਮਰਦਾਨੇ ਨੂੰ ਛਡਾਉਣ ਵਾਸਤੇ ਜਾਂਦੇ ਨੇ। ਮਰਦਾਨਾ ਤੇ ਇੱਕ ਬਹਾਨਾ ਸੀ ਨਾ, ਇਹੋ ਜਿਹੇ ਜੀਵਾਂ ਦਾ ਉਧਾਰ ਕਰਨਾ ਸੀ ਮਹਾਰਾਜ ਨੇ, ਸਿੱਧਾ ਰਸਤਾ ਦੇਣਾ ਸੀ। ਭੂਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੱਲ ਤਾਂ ਇਹ ਸੀ ਨਾ, ਤਾਂ ਇਹਨੇ ਆਪਣਾ ਜਾਦੂ ਚਲਾਇਆ ਪਾਤਸ਼ਾਹ ਜੀ ਦੇ ਉੱਪਰ, ਪਰ ਜਾਦੂ ਨਹੀਂ ਚੱਲਿਆ। ਕਿਉਂ? ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਾਤਸ਼ਾਹ ਬੋਲੇ, ਕਹਿੰਦੇ ਨੂਰ ਸ਼ਾਹ, ਤੇਰਾ ਜਾਦੂ ਨਾ ਤਾਂ ਮੇਰੇ ਤੇ ਚੱਲਣਾ ਤੇ ਨਾ ਮੇਰੇ ਮਾਲਕ ਤੇ ਚੱਲਣਾ। ਨਾ ਮੇਰੇ ਤੇ ਚਲਾ ਸਕਦੀ ਆ, ਨਾ ਮੇਰੇ ਮਾਲਕ ਤੇ ਚਲਾ ਸਕਦੀ। ਵੇਖ ਲਿਆ ਨੂਰ ਸ਼ਾਹ ਨੇ ਵੀ ਇਹ ਤਾਂ ਕੋਈ ਵੱਡਾ ਫਕੀਰ ਹੈ। ਹੱਥ ਜੋੜ ਲਏ, ਕਹਿੰਦੀ ਜੀ ਕੀ ਕਰਾਂ? ਕਹਿੰਦੇ ਰਸਤਾ ਬਦਲ, ਆਪਣਾ ਮਾਰਗ ਬਦਲ, ਤੇਰਾ ਰਸਤਾ ਠੀਕ ਨਹੀਂ ਹੈ। ਗੁਰੂ ਨਾਨਕ ਨੇ ਕੀ ਬਦਲਿਆ? ਸੋਚ ਬਦਲੀ, ਸਰੀਰ ਨਹੀਂ, ਗੱਲ ਸੋਚ ਦੀ ਹੈ। ਗੁਰੂ ਵਿਚਾਰ ਬਦਲਦਾ, ਗੁਰੂ ਸੋਚ ਬਦਲਦਾ, ਗੁਰੂ ਫੁਰਨੇ ਬਦਲ ਦਿੰਦਾ। ਪਾਤਸ਼ਾਹ ਕਹਿੰਦੇ ਆਪਣਾ ਮਾਰਗ ਬਦਲ, ਤੇਰਾ ਮਾਰਗ ਠੀਕ ਨਹੀਂ ਹੈ, ਕੀ ਕਰਾਂ? ਕਹਿੰਦੇ ਜਿਹੜਾ ਵੀ ਤੇਰੇ ਕੋਲ ਆਵੇ, ਉਹ ਚਾਹੇ ਕੋਈ ਚੋਰ ਹੋਵੇ, ਲੁਟੇਰਾ ਹੋਵੇ, ਡਾਕੂ ਹੋਵੇ, ਤੂੰ ਉਹਨੂੰ ਇਹੀ ਕਹਿਣਾ ਵੀ ਤੂੰ ਤਾਂ ਸਾਧੂ ਹੈ, ਤੂੰ ਸਾਧੂ ਹੈ। ਹੁਣ ਜਦੋਂ ਗੁਰੂ ਮਹਾਰਾਜ ਦੇ ਕੋਲ ਆਉਣੇ ਨਾ ਆਪਾਂ, ਦੇਖੋ ਸਾਧੂ ਕਿੰਨੇ ਪਿਆਰ ਵਿੱਚ ਬਚਨ ਕਰਦੇ ਨੇ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ। ਆਪ ਹੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ। ਕਿਤੇ ਗੁਰਸਿੱਖ ਕਹਿੰਦੇ ਨੇ, ਕਿਤੇ ਸੰਤ ਕਹਿੰਦੇ ਨੇ, ਕਿਤੇ ਮਿੱਤਰ ਕਹਿੰਦੇ ਨੇ, ਕਿੰਨੇ ਪਿਆਰ ਦੇ ਵਚਨ ਕਰਦੇ ਗੁਰੂ। ਪਾਤਸ਼ਾਹ ਕਹਿੰਦੇ ਆਪਣਾ ਮਾਰਗ ਚੇਂਜ ਕਰ, ਜਿਨ੍ਹਾਂ ਨੂੰ ਤੂੰ ਭੇਡੂ ਕੁੱਤੇ ਗਾਂ ਬਣਾਇਆ ਹੋਇਆ ਨਾ, ਇਹ ਸ਼ਬਦ ਨਹੀਂ ਬੋਲਣੇ। ਜੋ ਵੀ ਤੇਰੇ ਕੋਲ ਆਵੇ, ਤੂੰ ਕਹਿਣਾ ਵੀ ਤੂੰ ਤਾਂ ਸਾਧੂ ਹੈ, ਤੂੰ ਤਾਂ ਗੁਰਮੁਖ ਹੈ, ਤੂੰ ਤਾਂ ਰੱਬ ਦਾ ਪਿਆਰ ਹੈ, ਤੂੰ ਗਿਆਨਵਾਨ ਹੈ। ਐਸੀ ਹੋਇਆ, ਇਹਨੇ ਹੀਰਿਆਂ ਦਾ ਥਾਲ ਭਰਿਆ ਨੂਰ ਸ਼ਾਹ ਜਾਦੂਗਰਨੀ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਣ ਲੱਗ ਗਏ। ਪਾਤਸ਼ਾਹ ਜੀ ਕਹਿੰਦੇ ਵੀ ਚੰਗਾ ਹੋਇਆ, ਇਹ ਹੀਰੇ ਸਹੀ ਥਾਂ ਤੇ ਆ ਗਏ, ਪਰ ਮੈਂ ਲੈ ਕੇ ਨਹੀਂ ਜਾਣੇ, ਮੈਂ ਨਹੀਂ ਤੇਰੇ ਹੀਰੇ ਲੈ ਕੇ ਜਾਣੇ। ਜੀ ਫਿਰ ਕੀ ਕਰਾਂ? ਕਹਿੰਦੇ ਇਹ ਹੀਰਿਆਂ ਦਾ ਹੁਣ ਲੰਗਰ ਚਲਾ ਦੇ, ਇਹ ਹੀਰਿਆਂ ਦੇ ਨਾਲ ਹੁਣ ਆਪਣੇ ਘਰ ਵਿੱਚ ਲੰਗਰ ਚਲਾ। ਇੱਥੇ ਜਿਹੜੀ ਜਾਦੂਗਰਨੀ ਤੋਂ ਲੋਕ ਡਰਦੇ ਸੀ, ਭੈ ਕਰਦੇ ਸੀ ਨਾ, ਉਹਦੇ ਘਰ ਦੇ ਵਿੱਚ ਲੰਗਰ ਚੱਲਣ ਲੱਗ ਗਏ, ਸਤਸੰਗ ਹੋਣ ਲੱਗ ਗਿਆ। ਇਹਨੂੰ ਕਹਿੰਦੇ ਨੇ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਇਹਨੂੰ ਕਹਿੰਦੇ ਨੇ ਸਤਿਗੁਰ ਬਾਣੀ ਵਿੱਚ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਵਿਨ ਘੋਰ ਅੰਧਾਰ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀ ਹੈ ਕਰਤ ਨਾ ਲਾਗੀ ਵਾਰ। ਉਹ ਤੇ ਸਮਾਂ ਨਹੀਂ ਲੱਗਦਾ, ਬਸ ਸ਼ਰਤ ਇਹ ਕਿ ਆਪਣਾ ਆਪ ਗੁਰੂ ਦੇ ਅੱਗੇ ਰੱਖਣਾ ਪੈਂਦਾ। ਢਾਕੇ ਦੀ ਧਰਤੀ ਤੋਂ ਸਤਿਗੁਰੂ ਜੀ ਤਾਰਦੇ ਹੋਏ ਫਿਰ ਜਗਨਨਾਥਪੁਰ ਪੁਰੀ ਪਹੁੰਚਦੇ ਨੇ। ਇੱਥੇ ਕੀ ਹੋ ਰਿਹਾ? ਇੱਥੇ ਵੀ ਪਖੰਡ ਪਸਰਿਆ ਹੋਇਆ, ਕਰਮ ਕਾਂਡਾਂ ਦੀ ਭਰਮਾਰ ਹੈ। ਤਾਂ ਉੱਥੇ ਦੇ ਪੰਡਿਤ ਇਕੱਠੇ ਹੋ ਕੇ ਨਾ ਗੁਰੂ ਨਾਨਕ ਮਹਾਰਾਜ ਦੇ ਕੋਲ ਆ ਗਏ, ਕਹਿੰਦੇ ਅਸੀਂ ਸੁਣਿਆ ਕਿ ਵੀ ਤੁਸੀਂ ਸੁਲਤਾਨਪੁਰ ਲੋਧੀ ਮਸੀਤੇ ਜਾ ਕੇ ਨਵਾਜ਼ ਪੜ੍ਹੀ ਸੀ। ਅਸੀਂ ਸੁਣਿਆ ਵੀ ਤੁਸੀਂ ਨਵਾਜ਼ ਦੇ ਵਿੱਚ ਜਾ ਕੇ ਹਾਜ਼ਰ ਹੋਏ ਸੀ। ਤੁਸੀਂ ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ, ਮੇਰੇ ਲਈ ਸਾਰੇ ਸਾਂਝੇ ਨੇ। ਪਾਤਸ਼ਾਹ ਕਹਿੰਦੇ ਹਾਂ, ਮੈਂ ਕਹਿਣਾ ਵੀ ਮੇਰੇ ਲਈ ਤਾਂ ਸਾਰੇ ਸਾਂਝੇ ਨੇ। ਕਹਿੰਦੇ ਫਿਰ ਆਓ ਸਾਡੇ ਨਾਲ ਵੀ ਮੰਦਰ 'ਚ ਚੱਲੋ ਅਤੇ ਆਰਤੀ ਕਰੋ। ਕਹਿੰਦੇ ਆਰਤੀ ਕਿਹਦੀ ਕਰਨੀ ਹੈ? ਕਹਿੰਦੇ ਜਾਗਤ ਦੇ ਨਾਥ ਦੀ। ਜਗਨਨਾਥ ਦਾ ਭਾਵ ਕੀ ਹੈ? ਜਾਗਤ ਦਾ ਨਾਥ, ਜਾਗਤ ਦਾ ਸਵਾਮੀ ਕੌਣ? ਅਕਾਲ ਪੁਰਖ ਪਰਮਾਤਮਾ, ਉਹੀ ਹੈ ਨਾ ਮਾਲਕ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ, ਹਮਾਰੇ ਮਾਲਕ ਤਾਂ ਉਹੀ ਹੈ। ਹੁਣ ਪਾਤਸ਼ਾਹ ਜਦੋਂ ਗਏ ਤਾਂ ਉੱਥੇ ਕ੍ਰਿਸ਼ਨ ਭਗਵਾਨ ਦੀ ਮੂਰਤੀ ਦੇ ਅੱਗੇ ਲਿਜਾ ਕੇ ਉਹਨਾਂ ਨੇ ਖੜਾਤਾ। ਪਾਤਸ਼ਾਹ ਜੀ ਕਹਿੰਦੇ ਜਾਗਤ ਦਾ ਨਾਥ ਤਾਂ ਹੈ ਨਹੀਂ, ਇਹ ਨਹੀਂ ਹੈ ਜਾਗਤ ਦਾ ਨਾਥ। ਜਾਗਤ ਦਾ ਨਾਥ ਤਾਂ ਅਕਾਲ ਪੁਰਖ ਪਰਮਾਤਮਾ ਹੈ। ਤੇ ਲੋਕਾਂ ਦੀ ਉਹ ਵਕਤ ਸੋਚ ਸੀ ਇੱਥੇ ਤੱਕ ਸੀਮਤ। ਤੇ ਜਪ ਜੀ ਵਿੱਚ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਅੱਜ ਤੱਕ ਇਹ ਸੋਚ ਚੱਲਦੀ ਹੈ। ਕਹਿੰਦੇ ਜੀ ਸੰਸਾਰ ਨੂੰ ਸਾਜਣ ਵਾਲਾ ਬ੍ਰਹਮ ਹੈ ਤੇ ਰੋਜ਼ੀ ਦੇਣ ਵਾਲਾ ਵਿਸ਼ਨੂੰ ਹੈ, ਖਤਮ ਕਰਨ ਵਾਲਾ ਸ਼ਿਵਜੀ ਹੈ, ਤੇ ਆਹ ਜਿਹੜਾ ਪਾਣੀ ਵਾਲਾ ਡਿਪਾਰਟਮੈਂਟ ਨਾ ਮੀਂਹ ਦਾ, ਕਹਿੰਦੇ ਇੰਦਰ ਕੋਲ ਹੈ। ਅੱਜ ਤੱਕ ਸੋਚ ਹੈ ਇਹ। ਪਰ ਜੋ ਤੁਸੀਂ ਬਾਣੀ ਪੜੋਗੇ, ਮਹਾਰਾਜ ਨੇ ਕੀ ਵਚਨ ਕੀਤਾ, ਕਹਿੰਦੇ ਉਹ ਵੇਖੈ ਉਹਨਾਂ ਨਾਦਰ ਨਾ ਆਵੈ। ਇਹ ਤਿੰਨਾਂ ਦੇ ਵੱਸ ਵਿੱਚ ਕੁਝ ਨਹੀਂ। ਕਰਨ ਹਾਰ ਉਹ ਅਕਾਲ ਪੁਰਖ ਪਰਮਾਤਮਾ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ, ਕੋਈ ਉਹੀ ਸਾਜਦਾ ਉਹੀ ਰੋਜੀ ਦਿੰਦਾ ਤੇ ਉਹੀ ਲੈਤਾ ਕਰਦਾ। ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ, ਕਿਸੇ ਇੰਦਰ ਦੇ ਹੱਥ ਵਿੱਚ ਮੀਂਹ ਨਹੀਂ ਹੈ, ਇਹ ਤਾਂ ਪਰਮਾਤਮਾ ਦੇ ਹੱਥ ਦੀ ਗੱਲ ਹੈ। ਤਾਂ ਉੱਥੇ ਕੀ ਸੀ, ਇੱਕ ਥਾਲ ਦੇ ਵਿੱਚ ਦੀਵੇ ਰੱਖੇ ਨੇ, ਉਹ ਮੂਰਤੀ ਦੇ ਅੱਗੇ ਦੀਵੇ ਘੁਮਾ ਰਹੇ ਨੇ, ਥਾਲ ਘੁਮਾ ਰਹੇ ਨੇ, ਕਹਿੰਦੇ ਜੀ ਆਰਤੀ ਹੋ ਰਹੀ ਹੈ। ਪਾਤਸ਼ਾਹ ਜੀ ਕਹਿੰਦੇ ਇਹ ਆਰਤੀ ਨਹੀਂ ਹੈ। ਕਹਿੰਦੇ ਫਿਰ ਕਿਹੜੀ ਆਰਤੀ ਹੈ? ਉੱਥੇ ਸਤਿਗੁਰੂ ਜੀ ਨੇ ਧਨਾਸਰੀ ਰਾਗ ਵਿੱਚ ਸ਼ਬਦ ਉਚਾਰਿਆ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰੇ ਕਾ ਮੰਡਲ ਜਾਣ ਕਮੋਤੀ, ਧੂਪ ਮਲਾ ਲੋ ਪਵਨ ਚਾਵਰੋ ਕਰੇ ਸਗਲ ਮੁੜ ਰਾਏ ਫੁਲੰਤ ਜੋਤੀ, ਕੈਸੇ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਸੱਚੀ ਆਰਤੀ ਦਾ ਉਪਦੇਸ਼ ਦਿੱਤਾ ਕਿ ਇਸ ਵਸਦੇ ਇਸ ਕੁਦਰਤ ਵਿੱਚ ਵਸਦੇ ਹੋਏ ਕਾਦਰ ਨੂੰ ਵੇਖੋ, ਖਲਕਤ ਵਿੱਚ ਖਾਲਕ ਨੂੰ ਵੇਖੋ, ਸੰਸਾਰ ਵਿੱਚ ਨਿਰੰਕਾਰ ਨੂੰ ਵੇਖੋ। ਇਹ ਕੀ ਹੈ? ਉਹਦੀ ਸੱਚੀ ਆਰਤੀ ਹੈ ਅਕਾਲ ਪੁਰਖ ਪਰਮਾਤਮਾ ਦੀ। ਇੱਥੇ ਹੀ ਇੱਕ ਪਖੰਡੀ ਸਾਧੂ ਲੋਕਾਂ ਨੂੰ ਭਰਮ ਜਾਲ ਵਿੱਚ ਪਾ ਰਿਹਾ ਸੀ। ਉਹਨੇ ਕੀ ਕੀਤਾ, ਆਸਣ ਲਾਇਆ, ਨੇਤਰ ਬੰਦ ਨੇ, ਸਾਹਮਣੇ ਇੱਕ ਗੜਬਾ ਰੱਖਿਆ। ਤਾਂ ਉਹ ਵਕਤ ਜਿਹੜੀ ਕਰੰਸੀ ਹੁੰਦੀ ਸੀ ਨਾ, ਇਹ ਸਿੱਕਿਆਂ ਵਿੱਚ ਹੁੰਦੀ ਸੀ ਜ਼ਿਆਦਾਤਰ, ਤੇ ਲੋਕਾਂ ਦੀਆਂ ਕਤਾਰਾਂ ਲੱਗੀਆਂ। ਇਹ ਬੋਲ ਰਿਹਾ ਨੇਤਰ ਬੰਦ ਕਰਕੇ, ਕਹਿੰਦਾ ਵੀ ਹੁਣ ਮੈਂ ਸਵਰਗਪੁਰੀ ਵਿੱਚ ਪਹੁੰਚ ਗਿਆ, ਇੱਥੇ ਫਲਾਣੇ ਦਾ ਪਿਓ ਬੈਠਾ, ਹਜੇ ਤੱਕ ਉਹਦੀ ਗਤੀ ਨਹੀਂ ਹੋਈ, ਜੇ ਉਹਨੇ ਗਤੀ ਕਰਾਉਣੀ ਹੈ ਉਹਦਾ ਹੱਲ ਮੇਰੇ ਕੋਲ ਹੈ। ਕਦੇ ਕਹਿੰਦਾ ਮੈਂ ਇੰਦਰਪੁਰੀ ਚ ਪਹੁੰਚ ਗਿਆ, ਕਦੇ ਕਹਿੰਦਾ ਸ਼ਿਵਪੁਰੀ ਚ ਪਹੁੰਚ ਗਿਆ, ਕਦੇ ਕਹਿੰਦਾ ਮੈਂ ਵਿਸ਼ਨੂਪੁਰੀ ਚ ਪਹੁੰਚ ਗਿਆ। ਲੋਕਾਂ ਦੀਆਂ ਕਤਾਰਾਂ ਲੱਗੀਆਂ। ਤੇ ਜਿਉਂ ਹੀ ਸਿੱਕੇ ਉਹਦੇ ਗੜਬੇ ਚ ਪੈਂਦੇ ਨੇ, ਉਹਦੀ ਟਣਕਾਰ ਸੁਣ ਕੇ ਖੁਸ਼ ਹੋ ਰਿਹਾ ਵੀ ਹਾਂ ਮੇਰਾ ਗੜਬਾ ਭਰ ਰਿਹਾ। ਪਾਤਸ਼ਾਹ ਕਹਿੰਦੇ ਮਰਦਾਨੇ ਆਏ ਘਰ ਵੀ ਉਹ ਗੜਬਾ ਚੱਕ ਕੇ ਪਿੱਛੇ ਕਰ ਦੇ। ਮਰਦਾਨਾ ਕਹਿੰਦਾ ਪਾਤਸ਼ਾਹ ਵੀ ਅੱਗੋਂ ਜਦੋਂ ਆਪਾਂ ਕਿਸੇ ਨੂੰ ਟੱਕਰਦੇ ਹਾਂ ਨਾ, ਉਹ ਕੱਲ ਮਕੱਲੇ ਹੀ ਹੁੰਦਾ, ਪਰ ਇੱਥੇ ਅੱਜ ਭੀੜ ਬਹੁਤ ਹੈ। ਦੇਖੋ ਸਾਧੂ ਹੈ, ਇਹਦੇ ਚੇਲੇ ਵੀ ਅੱਗੇ ਖੜੇ ਨੇ ਨਮਸਕਾਰਾਂ ਕਰਨ ਵਾਲੇ, ਵੀ ਡਾਢੀ ਭੀੜ ਹੈ ਕਿਤੇ। ਪਾਤਸ਼ਾਹ ਕਹਿੰਦੇ ਨਹੀਂ ਮਰਦਾਨਿਆ, ਤੂੰ ਚੱਕ ਗੜਬਾ, ਇਹਦੇ ਪਿੱਛੇ ਕਰ। ਤਾਂ ਸੌਖੀ ਗੱਲ ਥੋੜਾ ਸੀ ਐਡੇ ਵੱਡੇ ਹਜੂਮ ਚ ਜਾ ਕੇ ਕੁਝ ਕਰਨਾ। ਮਰਦਾਨੇ ਨੇ ਗੜਬਾ ਚੁੱਕਿਆ ਤਾਂ ਸਾਧੂ ਦੇ ਪਿੱਛੇ ਰੱਖਤਾ। ਜਦੋਂ ਹੁਣ ਟਣਕਾਰ ਬੰਦ ਹੋ ਗਈ, ਸਾਧੂ ਸੋਚਣ ਲੱਗ ਗਿਆ ਵੀ ਗੜਬਾ ਜਾਂ ਤਾਂ ਭਰ ਗਿਆ ਵੀ ਜਾ ਇਹਨਾਂ ਨੇ ਮੈਨੂੰ ਮੱਥਾ ਟੇਕਣਾ ਬੰਦ ਕਰਤਾ। ਉਹਨੇ ਜਦੋਂ ਨੇਤਰ ਖੋਲੇ ਨਾ ਆਪਣੇ, ਸਾਹਮਣੇ ਗੜਬੇ ਹੀ ਗਾਇਬ ਹੈ, ਗੜਬੇ ਹੀ ਨਹੀਂ। ਉਹ ਅੱਗ ਬਬੂਲਾ ਹੋ ਕੇ ਬੋਲਿਆ, ਕਹਿੰਦਾ ਸਾਧੂਆਂ ਨੂੰ ਮਸਕਰੀ ਨਹੀਂ ਕਰੀਂਦੀ, ਮੈਂ ਤੁਹਾਨੂੰ ਸਰਾਪ ਦੇ ਦੂੰ, ਮੈਂ ਤੁਹਾਨੂੰ ਉਜਾੜ ਦੂੰ, ਦੱਸੋ ਮੇਰਾ ਗੜਬਾ ਕਿਹਨੇ ਚੁੱਕਿਆ। ਤਾਂ ਸਾਰੇ ਡਰ ਗਏ। ਗੁਰੂ ਨਾਨਕ ਮਹਾਰਾਜ ਅੱਗੇ ਹੋਏ, ਕਹਿੰਦੇ ਮਹਾਤਮਾ ਜੀ ਵੀ ਤੁਹਾਡਾ ਗੜਬਾ ਜਿਹਨੇ ਚੁੱਕਿਆ ਮੈਨੂੰ ਪਤਾ। ਕਹਿੰਦੇ ਫਿਰ ਦੱਸ। ਕਹਿੰਦੇ ਪਹਿਲਾਂ ਮੇਰਾ ਸਵਾਲ ਹੈ ਉਹਦਾ ਉੱਤਰ ਦਿਓ। ਕਿਹੜਾ? ਕਹਿੰਦੇ ਵੀ ਮੈਂ ਕਾਫੀ ਦੇਰ ਦਾ ਸੁਣ ਰਿਹਾ ਵੀ ਤੁਸੀਂ ਕਦੇ ਇੰਦਰਪੁਰੀ ਚ ਪਹੁੰਚਦੇ ਹੋ, ਕਦੇ ਸ਼ਿਵਪੁਰੀ ਚ ਪਹੁੰਚ ਜਾਂਦੇ ਹੋ, ਤੇ ਕਦੇ ਤੁਸੀਂ ਵਿਸ਼ਨੂਪੁਰੀ ਵਿੱਚ ਪਹੁੰਚ ਜਾਂਦੇ ਹੋ, ਕਦੇ ਸਵਰਗਪੁਰੀ ਵਿੱਚ ਪਹੁੰਚ ਜਾਂਦੇ ਹੋ। ਦੇਖੋ ਕਿੰਨਾ ਡਾਢਾ ਇਕੱਠ ਹੈ, ਲੋਕ ਤੁਹਾਨੂੰ ਨਮਸਕਾਰਾਂ ਕਰਦੇ ਨੇ, ਤੁਹਾਡੀ ਪਹੁੰਚ ਵੇਖ ਕੇ ਤੁਹਾਨੂੰ ਤਾਂ ਕੋਈ ਟਿਕਟ ਵੀ ਨਹੀਂ ਲੈਣੀ ਪੈਂਦੀ, ਬੜਾ ਸੌਖਾ ਜਿਹਾ ਕੰਮ ਹੈ ਤੁਹਾਡੇ ਲਈ ਵੀ ਤੁਸੀਂ ਸਾਰੀਆਂ ਪੁਰੀਆਂ ਵਿੱਚ ਗੇੜਾ ਲਾ ਲੈਂਦੇ ਹੋ। ਮੈਂ ਤਾਂ ਹੈਰਾਨ ਹਾਂ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਮੇਰੀ ਪਿੱਠ ਪਿੱਛੇ ਕੀ ਹੋ ਰਿਹਾ। ਗੱਜ ਕੇ ਆਖੋ ਸਤਨਾਮ, ਮੇਰੀ ਪਿੱਠ ਪਿੱਛੇ ਕੀ ਹੋ ਰਿਹਾ। ਤੇ ਉੱਥੇ ਨਾ ਗੁਰੂ ਨਾਨਕ ਮਹਾਰਾਜ ਨੇ ਸ਼ਬਦ ਉਚਾਰਿਆ, ਕਹਿੰਦੇ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਥਾ ਨਸ਼ਟ ਜੱਗ ਭ੍ਰਿਸ਼ਟ ਹੋਏ ਡੂਬਤਾ ਇਵ ਜੱਗ ਕਲ ਮੈਂ ਰਾਮ ਨਾਮਾ ਸਾਰ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ ਆਂਟ ਸੇਤੀ ਨਾਕ ਪਕੜੈ ਸੂਜ ਤੇ ਤਿੰਨ ਲੋ ਮਗਰ ਪਾਛੈ ਕਛ ਨਾ ਸੂਜੈ ਇਹ ਪਦਮ ਅਲੋ। ਉਹ ਕੀ ਕਰਦਾ ਸੀ ਅੰਗੂਠੇ ਰਾਹੀਂ ਦੋ ਉਂਗਲਾਂ ਰਾਹੀਂ ਆਪਣੇ ਨੱਕ ਨੂੰ ਪਕੜ ਕੇ ਕਹਿੰਦਾ ਸੀ, ਕਹਿੰਦਾ ਮੈਨੂੰ ਤਾਂ ਸਥਿਰ ਭਾਵਨ ਦੀ ਸੋਝੀ ਹੈ, ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ ਤਿੰਨੇ ਲੋਕਾਂ ਦੀ ਮੈਨੂੰ ਸੋਝੀ ਹੈ, ਪਗ ਮਾਗਰ ਪਾਛੈ ਇਹ ਨਾ ਸੂਝੈ ਮੇਰੇ ਪਿੱਛੇ ਕੀ ਹੋ ਰਿਹਾ ਇਹ ਨਹੀਂ ਪਤਾ। ਕਹਿੰਦੇ ਇਹ ਪਦਮ ਅਲੋ ਇਹ ਕਿਹੜਾ ਆਸਣ ਹੋ ਗਿਆ ਤੁਹਾਡਾ। ਜਦੋਂ ਸਾਧੂ ਦਾ ਪਖੰਡ ਜਾਲ ਖੁੱਲ ਗਿਆ ਨਾ, ਪਰਦਾ ਲੈ ਗਿਆ, ਕੋਈ ਰਸਤਾ ਨਾ ਬਚਿਆ, ਤਾਂ ਫਿਰ ਗੁਰੂ ਨਾਨਕ ਮਹਾਰਾਜ ਦੇ ਅੱਗੇ ਝੁਕ ਗਿਆ। ਸਤਿਗੁਰੂ ਉਹਨੂੰ ਜਲੀਲ ਕਰਨ ਵਾਸਤੇ ਨਹੀਂ ਗਏ। ਧਿਆਨ ਦੇਣਾ, ਜੇ ਜਗਨਨਾਥਪੁਰੀ ਪਹੁੰਚਦੇ ਨੇ ਉੱਥੇ ਸੱਚੀ ਆਰਤੀ ਦਾ ਉਪਦੇਸ਼ ਦਿੰਦੇ ਨੇ, ਹਰਿਦੁਆਰ ਪਹੁੰਚਦੇ ਨੇ ਉੱਥੇ ਦੇ ਪਾਂਡਿਆਂ ਨੂੰ ਦੱਸਦੇ ਨੇ ਕਿ ਸੂਰਜ ਨੂੰ ਪਾਣੀ ਤਰੌਂਕ ਕੇ ਕੁਝ ਨਹੀਂ ਮਿਲਣਾ, ਇਹ ਧਰਤੀ ਨੂੰ ਹੀ ਸਵਰਗ ਬਣਾ ਲਓ। ਧਰਤੀ ਸਵਰਗ ਉਦੋਂ ਬਣਦੀ ਹੈ ਜਦੋਂ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਲੋੜਵੰਦ ਦੀ ਸੇਵਾ ਹੁੰਦੀ ਹੈ। ਤਾਂ ਸਤਿਗੁਰੂ ਜੀ ਨੇ ਕਿਸੇ ਨੂੰ ਜਲੀਲ ਕਰਨ ਵਾਸਤੇ ਨਹੀਂ ਕੀਤਾ, ਨਹੀਂ ਨਹੀਂ, ਉਹਨਾਂ ਨੇ ਤਾਂ ਸੁਧਾਰ ਕਰਨ ਵਾਸਤੇ ਰੱਬ ਦੇ ਘਰ ਦਾ ਸਹੀ ਮਾਰਗ ਦੇਣ ਵਾਸਤੇ ਇਹ ਕੁਝ ਕੀਤਾ। ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਬੜਭਾਗੀ ਪਾਇਆ। ਐਸੇ ਸਤਿਗੁਰ ਤੋਂ ਬਲਿਹਾਰ ਜਾਈਏ ਜਿਹਨੇ ਇਹ ਨਹੀਂ ਵੇਖਿਆ ਕਿ ਹਿੰਦੂ ਹੈ ਇਹ ਮੁਸਲਮਾਨ ਹੈ ਇਹ ਯੋਗੀ ਹੈ ਇਹ ਮੰਦਰ ਹੈ ਇਹ ਮਸੀਤ ਹੈ, ਨਹੀਂ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਓ। ਉਹ ਤਾਂ ਸਾਰਿਆਂ ਦਾ ਸਾਂਝਾ ਸੀ, ਜਾਹਰ ਪੀਰ ਜਗਤ ਗੁਰ ਬਾਬਾ, ਕੋਈ ਉਹਨੂੰ ਪੀਰ ਕਹਿੰਦਾ ਹੈ ਕੋਈ ਉਹਨੂੰ ਗੁਰੂ ਕਹਿੰਦਾ ਹੈ, ਕਾਰਨ ਕਿਉਂਕਿ ਉਹ ਸਾਰਿਆਂ ਦਾ ਸਾਂਝਾ ਹੈ, ਉਹਦਾ ਉਪਦੇਸ਼ ਵੀ ਸਾਰਿਆਂ ਵਾਸਤੇ ਸਾਂਝਾ ਹੈ। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਗੁਰੂ ਕਿਰਪਾ ਕਰੇ। ਅਗਲਾ ਇਤਿਹਾਸ ਅਗਲੇ ਦਿਨਾਂ ਵਿੱਚ ਇੱਥੇ ਹੀ ਸਮਾਪਤੀ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ, ਸਤਿਗੁਰੂ ਜੀ ਸਤਿਗੁਰਾਂ ਦੀ ਸਾਜੀ ਨਿਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਆਓ ਗੁਰੂ ਘਰ ਦੇ ਕੀਰਤਨੀਏ। ਅਤੀ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ, ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਡੀ ਸਾਂਝ ਪਵਾਉਣਗੇ। ਰਹਿੰਦੇ ਸਮੇਂ ਦਾ ਲਾਹਾ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ